ਰਿਲੀਜ਼ ਕਰਨੀ ਅਪਰਾਧ ਹੈ, ਤਾਂ ਕੋਈ ਮੈਸੇਜ ਗਲਤ ਜਾਊਗਾ ਦੁਨੀਆਂ ਨੂੰ, ਤੂੰ ਗਲਤ ਦਿਸ਼ਾ ਦੇ ਰਿਹਾ। ਆ ਗੁਰਬਾਣੀ ਸੀਗੀ ਤੇਰੇ ਕੋਲ, ਇਸ ਨੂੰ ਇਸੇ ਦੀ ਵਿਆਖਿਆ ਕਰ ਦਿੰਦਾ। ਜ਼ਰੂਰਤ ਹੈ ਅਵਤਾਰ ਬਾਣੀ ਲਿਖਣੀ ਸੀ, ਇੱਥੋਂ ਆਦਮੀ ਦੀ ਅਵਸਥਾ ਦਾ ਪਤਾ ਲੱਗਦਾ, ਹੰਕਾਰ ਦਾ ਪਤਾ ਲੱਗਦਾ, ਕਿੱਥੇ ਖੜਾ ਸੀ। ਉਹਦਾ ਦਾਸ ਹੈ ਹੀ ਨਹੀਂ, ਦਾਸ ਹੈ ਇੱਕ ਨਿਆਣਾ, ਉਹਦਾ ਅਵਤਾਰ ਬਣਦਾ ਆਪਣੇ ਆਪ 'ਚ, ਉਹਦਾ ਅਵਤਾਰਾਂ ਦੀ ਰੀਸ ਕਰਦਾ, ਉਹਦਾ ਹੰਕਾਰੀ ਹੈ। ਜਿਹੜਾ ਰਾਜਾ ਹੈ ਉਹਦਾ ਨਰਕ ਜਾਂਦਾ ਹੁੰਦਾ, ਤਾਂ ਉਹ ਰਾਜ ਰਾਜੋ ਅਵਤਾਰਾਂ ਨੂੰ ਰਾਜੇ ਮੰਨਿਆ ਹੈ, ਸਮੇਂ ਸਮੇਂ ਦੇ ਰਾਜੇ ਅਵਤਾਰ ਹੋਏ ਤੇ ਇਹੀ ਮੰਨਿਆ ਨਾ ਗੁਰਬਾਣੀ। ਉਹਨੂੰ ਇਹ ਨਹੀਂ ਸੀ ਪਤਾ ਉਹਦਾ ਨਰਕ, ਉਹਨਾਂ ਦਾ ਉਹ ਜਾਂ ਉਹਨਾਂ ਦਾ ਰਾਹ ਵੀ ਸਿੱਧਾ ਨਰਕ ਹੈ, ਨਰਕ ਘੋਲ ਕਰ ਦੁਆਰਾ। ਗੁਰਬਾਣੀ ਜੇ ਪੜ੍ਹੀ ਹੁੰਦੀ ਸ਼ਾਇਦ ਉਹ ਨਾ ਕਹਿੰਦਾ ਇਹ ਗੱਲ।
ਗੁਰਮੁਖ ਜੇਕਰ ਰਹਿ ਸਮਾਈ, ਨਾਨਕ ਤੇਹ ਜਨ ਮਿਲੀ ਵਡਾਈ।
ਗੁਰਮੁਖੀ
ਜੇਕਰ ਰਹਿ ਸਮਾਈ,
ਜੇ ਘੱਟ ਰਹੇ ਸਮਾਈ, ਗੁਰਮੁਖੀ ਨੂੰ ਕਹਿੰਦੇ ਨੇ ਜਿਹੜਾ ਹਿਰਦੇ ਵਿੱਚ ਸਮਾਇਆ ਰਹੇ ਆਪਣੇ ਚ।
ਨਾਨਕ ਤੇਹ ਜਨ ਮਿਲੀ ਵਡਾਈ,
ਜਿਹੜਾ ਆਪਣੇ ਹਿਰਦੇ ਚ ਬਾਹਰ ਨਾ ਨਿਕਲੇ ਨਾ, ਪਿੰਜਰੇ ਚ ਰਹੇ ਤੋਤਾ ਜਨ, ਤਾਂ ਗੁਰਮੁਖੀ ਹੈ ਉਹ। ਜਿਹੜਾ ਦਿਮਾਗ 'ਚ ਆ ਗਿਆ ਨਾ ਤਿਰਕੁੜੀ 'ਚ, ਉਹ ਗੁਰਮੁਖ ਨਹੀਂ ਹੈ, ਉਹ ਤੋਤਾ ਮਾਰਿਆ ਜਾਊਗਾ। ਇੱਥੇ ਮਨਮੁੱਖ ਆਊਗਾ, ਆਪਣੀ ਬੁੱਧੀ ਨਾਲ ਜਿਹੜਾ ਕੰਮ ਲਊਗਾ ਮਾਰਿਆ ਜਾਊਗਾ। ਗੁਰਮੁਖ ਆਪਣੀ ਬੁੱਧੀ ਤਿਆਗਦਾ, ਜਿਹੜਾ ਮਨ ਕੀ ਮਤ
ਤਿਆਗੋ ਹੁੰਦਾ।
ਹਾਂ, ਇਹਦਾ ਤਿਆਗਣੀ ਸੀ ਤਿਰਕੁੜੀ 'ਚ, ਹਮੇਸ਼ਾ ਆਪਣੇ ਦਿਮਾਗ 'ਚ ਮਨ ਕੀ ਮਤ ਪੈਦਾ ਹੁੰਦੀ ਹੈ, ਇੱਥੋਂ ਆਪਣੀ ਮਰਜ਼ੀ ਇੱਥੋਂ ਹੀ ਪੈਦਾ ਹੁੰਦੀ ਹੈ। ਜੇ ਤਰਕੁੜੀ ਜਾਊ ਮਨ ਕੀ ਮਤ ਖੜੀ ਹੋ ਜੂ, ਫਿਰ ਇੱਛਾ ਪੈਦਾ ਹੋ ਜੂ ਇੱਥੇ। ਜੇ ਦੇਖੂਗਾ ਕੁਛ ਤਿਰਕੁੜੀ ਜਾਊ, ਬਾਹਰ ਕੁਛ ਦੇਖੂਗਾ, ਬਾਹਰੋਂ ਕੁਛ ਕੰਨਾਂ ਨਾਲ ਸੁਣੂਗਾ, ਪਰ ਦੋਏ ਬਿਮਾਰੀਆਂ ਬਹੁਤ ਨੇ। ਦੇਖੂਗਾ ਮਾਇਆ, ਸੁਣੂਗਾ ਮਾਇਆ, ਦੇਖੂਗਾ ਮਾਇਆ, ਸੁਣੂਗਾ ਮਾਇਆ, ਔਰ ਮਾਇਆ ਦੀ ਉਪਖ ਪੈਦਾ ਹੋਈ। ਬਿਨ ਦੇਖੇ ਉਪਜੇ ਨਹੀਂ, ਨਹੀਂ ਦੇਖੂਗਾ ਤਾਂ ਭੁੱਖ ਨਹੀਂ ਪੈਦਾ ਹੋਊ, ਇੱਛਾ ਨਹੀਂ ਪੈਦਾ ਹੋਊ, ਦੇਖਦੀ ਸਾਰੇ ਭੁੱਖ ਪੈਦਾ ਹੋ ਜਾਣ।
ਨਾਨਕ ਤੇਹ ਜਨ ਮਿਲੀ ਵਡਾਈ,
ਉਹਨੂੰ ਵਡਿਆਈ ਮਿਲੀ ਹੈ। ਵਡਾਈ ਕੀ ਮਿਲੀ? ਆਹ ਜਿਹੜੀ ਪਰਮੇਸ਼ਰ ਨੇ ਵਡਿਆਈ ਦਿੱਤੀ ਹੈ ਨਾ, ਵਡਿਆਈ ਕਰਨ ਦੀ ਸਮਰੱਥਾ, ਵਡਿਆਈ ਤਾਂ ਪਰਮੇਸ਼ਰ ਦੀ ਕਰਨੀ ਹੈ। ਉਹਨੂੰ ਵਡਿਆਈ ਮਿਲੀ ਹੈ ਵੀ ਵਡਿਆਈ ਤੂੰ ਕਰਕੇ ਦੱਸ ਭਾਈ, ਉਹਨੇ ਦੱਸੀ ਹੋਇਆ, ਉਹਨੂੰ ਬੁਲਾਇਆ ਬੋਲ ਕੇ, ਗੁਰੂ ਦੀ ਵਡਿਆਈ ਕਰ। ਜਿਹਨੇ ਬੁਲਾਇਆ ਉਹਦੀ ਵਡਿਆਈ ਹੈ, ਇਹ ਬੋਲਣ ਵਾਲੇ ਦੀ ਵਡਿਆਈ ਨਹੀਂ ਹੈ। ਬੋਲਣ ਵਾਲੇ ਨੇ ਦੀ ਵਡਿਆਈ ਨਹੀਂ, ਬੋਲਣ ਵਾਲੇ ਨੇ ਬੁਲਾਉਣ ਵਾਲੇ ਦੀ ਵਡਿਆਈ ਕੀਤੀ ਹੈ। ਬੁਲਾਉਣ ਵਾਲੇ ਬਾਰੇ ਦੱਸਿਆ, ਜਿਹੜਾ ਮੈਨੂੰ ਬੁਲਾ ਰਿਹਾ ਕੌਣ ਹੈ, ਜਿਹੜਾ ਮੈਨੂੰ ਬੁਲਾ ਰਿਹਾ ਉਹੀ ਦੱਦਾ ਦਾਤਾ ਇੱਕ ਹੈ, ਉਹੀ ਸਭ ਕੁਝ ਦੇ ਬਣਹਾਰ ਹੈ। ਉਹਨੂੰ ਦਿੰਦੇ ਤੋੜ ਨਹੀਂ ਆਉਂਦੀ, ਉਹਦੇ ਹੀ ਭੰਡਾਰ ਭਰੇ ਹੋਏ ਨੇ। ਉਹ ਕੌਣ ਹੈ? ਉਹ ਹੁਕਮ, ਜੰਮਣ ਵਰਨਾ ਹੁਕਮ ਹੈ, ਪਾਣੇ ਆਵੇ ਜਾਏ, ਜੋ ਮਿਲਦਾ ਹੁਕਮ ਨਾਲ ਮਿਲਦਾ। ਆਖਰ ਪੂਰਾ ਨਿਸ਼ਾਨਾ ਕਿੱਥੇ ਗਿਆ? ਹੁਕਮ ਦੇ ਚਲਾ। ਹੁਕਮ ਜਿਹੜਾ ਹੈਗਾ ਇੱਕ ਹੈ, ਹੁਕਮ ਨਾਲ ਸਾਡਾ ਸੰਪਰਕ ਹੋਣਾ, ਹੁਕਮ ਦੇ ਹੀ ਦਰਸ਼ਨ ਹੋਣਾ। ਇਹ ਤਾਂ ਆਤਮ ਦਰਸ਼ਨ ਹੋਣਾ, ਇਹ ਹੁਕਮ ਦਾ ਦਰਸ਼ਨ ਹੋਣਾ, ਦੋ ਗੱਲਾਂ। ਜੇ ਜੋਤ ਦਾ ਦਰਸ਼ਨ ਹੈ ਤਾਂ ਆਤਮ ਦਰਸ਼ਨ, ਜੇ ਜੋਤ ਦਾ ਦਰਸ਼ਨ ਹੈ ਤਾਂ ਆਤਮ ਦਰਸ਼ਨ ਹੈ, ਜੇ ਸ਼ਬਦ ਦਾ ਦਰਸ਼ਨ ਹੈ ਜਿਹਦੇ ਨਾਲ ਜੁੜਨਾ ਹੈ ਹੁਕਮ ਹੈ, ਦਰਸ਼ਨ ਆਤਮ, ਸਾਰੇ ਆਤਮੇ ਨੇ ਬਾਕੀ। ਦਰਸ਼ਨ ਆਤਮ ਹੈ, ਜੁੜਨਾ ਸਮਾਉਣਾ ਹੁਕਮ 'ਚ, ਹੁਕਮ 'ਚ ਲੀਨ ਹੋਇਆ ਹੋਇਆ ਹੀ ਸੱਚਖੰਡ ਦਾ ਵਾਸੀ ਹੈ। ਸਾਰੇ ਹੁਕਮ 'ਚ ਲੀਨ ਨੇ ਉਹ ਸੱਚਖੰਡ ਵਾਲੇ, ਕੁਛ ਚੀਨੀ ਦੇ ਦਾਣੇ ਅਸੀਂ ਕਲੀਅਰ ਕਰਤੇ, 5 ਕਿਲੋ ਚੀਨੀ ਪਾਣੀ ਚ ਘੋਲਤੀ, ਕਿੰਨੇ ਦਾਣੇ ਨੇ ਕੋਈ ਗਿਣ ਨਹੀਂ ਸਕਦਾ, 5-10 ਬੋਰੀਆਂ ਘੋਲਤੀ, 1000 ਬੋਰੀ ਘੋਲਤੀ, 1 ਲੱਖ ਬੋਰੀ ਘੋਲਤੀ ਚੀਨੀ। ਅਸੀਂ ਵੀ ਉਹ ਜੇ ਇੱਕ ਦਾਣਾ ਹੈਗੇ ਚੀਨੀ ਦਾ ਅਲੱਗ, ਅਸੀਂ ਅਜੋ ਘੋਲੇ ਜੇ ਅਸੀਂ ਵੀ ਉਹਦੇ ਵਿੱਚ ਘੁਲ ਗਏ, ਵਿੱਚ ਰਲ ਗਏ ਉਹਦੇ। ਬਸ ਉਹ ਜਿਹੜਾ ਹੁਕਮ ਹੈ ਉਹ ਚ ਘੁਲੇ ਹੋਏ ਨੇ ਸਾਰੇ। ਘੋੜ ਕਮਾਈ ਤੇ ਸਮਿੱਤਰ ਵਿਚੋਲੇ ਜੈ ਮਿਲ ਖੰਤ ਪਛਾਣਾ। ਸਮਿੱਤਰ ਵਿਚੋਲੇ ਦੇ ਉੱਤੇ ਮੈਂ ਕੁਰਬਾਨ ਜਿਹਦੇ ਮਿਲ ਕੇ ਕੰਤ ਪਛਾਣੇ।
ਨਾਮ ਨਾਨਕ ਨਾਮ ਸਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਪੂਰੇ ਉਪਦੇਸ਼ਿਆ ਨਰਕ ਨਾਹੇ ਸਾਧ ਸੰਗ।
ਨਾਨਕ ਨਾਮ
ਨਾਮ ਜਪ ਜਪਿਆ
ਨਾਮ ਜਪ ਜਪਿਆ ਕਿਹੜਾ ਨਾਮ ਜਪਿਆ? ਪੰਚਮ ਪਾਤਸ਼ਾਹ ਜਿਹੜਾ ਨਾਨਕ ਨੇ ਨਾਮ ਦੱਸਿਆ ਨਾ, ਨਾਨਕ ਨਾਮ ਉਹ ਨਾਮ ਨਾਨਕ ਨੇ ਜਿਵੇਂ ਨਾਮ ਦੱਸਿਆ। ਨਾਨਕ ਦਾ ਨਾਮ ਹੋਰ ਹੈ, ਸੰਸਾਰ ਦਾ ਨਾਮ ਹੋਰ ਹੈ। ਨਾਨਕ ਦਾ ਨਾਮ ਭਗਤਾਲ ਹੈ, ਨਾਨਕ ਨਾਲ ਨਾਮ ਲੱਗ ਗਿਆ। ਨਾਮ ਦੀ ਮਾਮੇ ਨੂੰ ਔਂਕੜ ਹੈ, ਗਾਹਾਂ ਵਾਲੇ ਨਾਮ ਨਾਲ ਇਹਦਾ ਸੰਬੰਧ ਨਹੀਂ। ਨਾਮ ਦੇ ਮਾਮੇ ਨੂੰ ਔਂਕੜ ਦਾ ਮਤਲਬ ਨਾਮ ਇੱਕ ਹੈ, ਦੋ ਨਹੀਂ ਹੈ। ਜਿਹੜਾ ਜਪਣਾ ਉਹ ਇੱਕ ਹੈ, ਗੁਣਵਾਚਕ ਨਾਮ ਉਹਦੇ ਅਨੇਕ ਨੇ, ਨਿਰਾਕਾਰ ਦਾ ਕੋਈ ਨਾਂ ਨਹੀਂ ਹੁੰਦਾ, ਕਿਸੇ ਚੀਜ਼ ਦਾ ਵੀ ਕੋਈ ਨਾਂ ਨਹੀਂ ਹੈ ਸੰਸਾਰ 'ਚ। ਸਾਡੇ ਨਾਂ ਦਿੱਤੇ ਹੋਏ ਨੇ ਆਪਣੀ ਆਪਣੀ ਬੋਲੀ 'ਚ, ਕੋਈ ਕਿਸੇ ਚੀਜ਼ ਦਾ ਨਾਂ ਨਹੀਂ। ਇਸੇ ਕਰਕੇ ਜਿੰਨੀਆਂ ਬੋਲੀਆਂ ਉਹਨੇ ਨਾਂ ਤਾਂ ਆਦਮੀ ਨੇ ਨਾਂ ਰੱਖੇ ਹੋਏ ਨੇ, ਕਾਲਪਨਿਕ ਨਾਂ ਨੇ ਜਾਂ ਅਸੀਂ ਆਪਣੇ ਸਮਝ ਨਾਲ ਰੱਖ ਲਏ ਜਾਈ ਜੀ ਸਾਨੂੰ। ਜੇ ਨਾ ਨਾ ਧਰੀਏ ਤਾਂ ਬੋਲੀਏ ਕਿਵੇਂ, ਇੱਕ ਦੂਜੇ ਨੂੰ ਸਮਝਾਈਏ ਕਿਵੇਂ? ਕੰਮ ਚਲਾਓ ਬੋਲੀ ਹੈ ਸਾਡੀ ਆਪਣੇ ਵਾਸਤੇ ਬਣਾਈ ਹੋਈ, ਇੱਕ ਦੂਜੇ ਨੂੰ ਸਮਝਣਾ ਸਮਝਾਉਣ ਵਾਸਤੇ ਚੀਜ਼ਾਂ ਦੇ ਨਾਂ ਰੱਖ ਲਏ। ਕੁਛ ਗੁਣਵਾਚਕ ਨਾਂ ਨੇ, ਗੁਣਵਾਚਕ ਵੀ ਸਾਡੀ ਬੋਲੀ ਅਨੁਸਾਰ ਨੇ। ਦਇਆ ਨੂੰ ਅਸੀਂ ਆਪਣੀ ਬੋਲੀ 'ਚ ਕੁਛ ਕਹਾਂਗੇ, ਅੰਗਰੇਜ਼ੀ 'ਚ ਕੁਛ ਹੋਰ ਕਹਾਂਗੇ, ਲਫ਼ਜ਼ ਦਇਆ ਹੀ ਹੈ। ਧਰਮ ਨੂੰ ਅਸੀਂ ਆਪਣੀ ਬੋਲੀ 'ਚ ਕੁਛ ਕਹਾਂਗੇ, ਅੰਗਰੇਜ਼ੀ 'ਚ ਕੁਛ ਕਹਾਂਗੇ, ਫਿਰ ਧਰਮ ਸਾਡਾ ਰੱਖਿਆ ਨਾਂ ਨਾਂ ਜਿੰਨੇ ਨੇ ਸਾਰੇ ਸੰਸਾਰ ਦੇ ਰੱਖੇ ਹੋਏ ਨੇ। ਅਸਲ ਵਿੱਚ ਉਹਦਾ ਨਾਂ ਕਿਸੇ ਚੀਜ਼ ਦਾ ਕੋਈ ਵੀ ਨਹੀਂ ਨਾਂ, ਦਸਮ ਪਾਤਸ਼ਾਹ ਨੇ ਇਸੇ ਕਰਕੇ ਕਿਹਾ ਨਮਸਤੰ ਨਿਰਨਾਮੇ, ਹੇ ਬਿਨਾਂ ਨਾਂ ਵਾਲੇ ਤੈਨੂੰ ਨਮਸਕਾਰ, ਤੇਰਾ ਨਾਂ ਹੀ ਨਹੀਂ ਕੋਈ। ਜਦ ਉਹ ਨਾਂ ਨਹੀਂ ਕੋਈ ਫਿਰ ਜਪਦੇ ਕੀ ਨੇ? ਜਿਹਦਾ ਕੋਈ ਨਾਂ ਹੀ ਨਹੀਂ ਉਹਦਾ ਜਪਣਾ ਕੀ ਹੈ? ਜਿਹੜੇ ਨਾਮ ਨੇ ਨਾ, ਨਾਮ ਨਾਭ ਬੋਧ ਬਚਨ, ਇਹ ਗੁਣਵਾਚਕ ਨਾਂ ਨੇ। ਦਿਆਲੂ ਗੁਣਵਾਚਕ ਨਾਂ ਹੈ, ਕਿਰਪਾਲੂ ਗੁਣਵਾਚਕ ਨਾਂ ਹੈ, ਦਾਤਾ ਗੁਣਵਾਚਕ ਨਾਂ ਹੈ। ਦਾਤਾ ਦਿੰਦਾ ਤਾਂ ਦਾਤਾ, ਕਿਰਪਾ ਕਰਦਾ ਤਾਂ ਕਿਰਪਾਲੂ ਹੈ। ਇਹ ਸਾਰੇ ਗੁਣਵਾਚਕ ਨਾਂ ਹੈ। ਸਤਨਾਮ ਵੀ ਗੁਣਵਾਚਕ ਨਾਂ ਹੈ, ਪਰ ਉਹ ਗੁਣ ਹੈ ਇਹਦਾ ਇਹ, ਜਦੋਂ ਸ੍ਰਿਸ਼ਟੀ ਵੀ ਪੈਦਾ ਨਹੀਂ ਸੀ ਹੋਈ। ਸਤਨਾਮ ਦਾ ਮਤਲਬ ਸ੍ਰਿਸ਼ਟੀ ਪੈਦਾ ਹੋਣ ਤੋਂ ਪਹਿਲਾਂ ਦਾ ਗੁਣ ਹੈ ਜੋ ਹਮੇਸ਼ਾ ਰਹਿੰਦਾ। ਸ੍ਰਿਸ਼ਟੀ ਨਹੀਂ ਹੁੰਦੀ ਉਦੋਂ ਵੀ ਹੁੰਦਾ। ਸੱਤ ਦਾ ਮਤਲਬ ਹੈ ਸ੍ਰਿਸ਼ਟੀ ਨਹੀਂ ਹੁੰਦੀ ਉਦੋਂ ਹੁੰਦਾ, ਉਹ ਪਰਾਪੂਰਵਲਾ ਨਾਮ ਹੈ। ਸਤਨਾਮ ਤੇਰਾ ਪਰਾਪੂਰਵਲਾ, ਸ੍ਰਿਸ਼ਟੀ ਦੇ ਪੈਦਾ ਹੋਣ ਤੋਂ ਪਹਿਲਾਂ ਬੋਲਣਾ ਤੇਰਾ, ਤੂੰ ਹੈਗਾ ਸੀ, ਸ੍ਰਿਸ਼ਟੀ ਹੈ ਨਹੀਂ ਸੀ। ਤੇ ਬਾਕੀ ਦਾ ਅਸੀਂ ਧਰੇ ਨੂੰ ਕਿਰਤਮ ਨਾਮ ਕਰੇ ਤੇਰੇ ਜਿਹਵਾ, ਜੀਵ ਆਤਮਾ ਨਾਲ ਕਰੇ ਹੋਏ ਨੌਂ ਨੇ, ਜਿਹੜੇ ਕਿਰਤਮ ਜੋ ਤੂੰ ਕਰ ਰਿਹਾ ਉਹ ਨੌਂ ਤੇਰੇ ਧਰ ਲੈ ਲੋਕਾਂ ਆਪਣੀ ਆਪਣੀ ਬੋਲੀ ਧਰ ਲੈ, ਜਿਵੇਂ ਜਿਵੇਂ ਕਿਸੇ ਨੂੰ ਸਮਝ ਆਈ ਉਵੇਂ ਉਵੇਂ ਧਰ ਲੈ। ਜਾਂ ਉਹਦਾ ਕੋਈ ਨੌਂ ਹੀ ਨਹੀਂ, ਅਸੀਂ ਇਮੈਜਨਰੀ ਨੌਂ ਧਰੇ ਹੋਏ ਨੇ ਜਾਂ ਗੁਣਵਾਚਕ ਧਰੇ ਹੋਏ ਨੇ, ਫਿਰ ਉਹਦਾ ਨੌਂ ਜਪਾਂਗੇ ਕਿਉਂ? ਕਿਸੇ ਦਾ ਵੀ ਕੋਈ ਨਾਂ ਨਹੀਂ ਹੁੰਦਾ, ਸਾਡਾ ਕੋਈ ਨਾਂ ਧਰਤਾ ਧਰਦਿਆਂ ਨੇ, ਕੱਲ ਨੂੰ ਅਖਬਾਰ ਦੇ ਚ ਬਦਲ ਦੋ ਜਾਏ, ਰੋਜ਼ ਬਦਲੀ ਜਾਓ ਚਾਹੇ ਨਾ, ਕੋਈ ਪਾਬੰਦੀ ਹੈ ਬਦਲਣ ਦੀ? ਕੱਲ ਕੁਛ ਹੋਰ ਨਾਂ ਸੀ, ਅੱਜ ਬਦਲਤਾ, ਅੱਜ ਵੀ ਤਾਂ ਉਹੀ ਹੈ, ਫਿਰ ਨਾਂ ਬਦਲ ਗਿਆ। ਨਾਂ ਕੋਈ ਪਰਮਾਨੈਂਟ ਚੀਜ਼ ਨਹੀਂ ਹੈ, ਕਿਸੇ ਨਾਲ ਵੀ ਜੁੜਿਆ ਹੋਇਆ ਕੋਈ ਪਰਮਾਨੈਂਟ ਚੀਜ਼ ਨਹੀਂ। ਪਰਮਾਨੈਂਟ ਕੀ ਹੈ ਜੀ? ਪਰਮਾਨੈਂਟ ਹੈ ਗਿਆਨ। ਕਿਸੇ ਚੀਜ਼ ਦਾ ਪਰਮਾਨੈਂਟ ਨੇ ਉਹਦੇ ਗੁਣ, ਗੁਣ ਪਰਮਾਨੈਂਟ ਨੇ, ਤੇ ਗੁਣ ਤਾਂ ਬਹੁਤ ਨੇ, ਗੁਣ ਬਹੁਤ ਨੇ, ਇਸ ਕਰਕੇ ਨੌਂ ਵੀ ਉਹਦੇ ਬਹੁਤ ਨੇ, ਫਿਰ ਕਿਹੜਾ ਜਪਣਾ ਚਾਹੀਦਾ? ਗੁਣ ਬੇਅੰਤ, ਤੂੰ ਸਾਹਿਬ ਗੁਣੀ ਨਿਧਾਨਾ, ਗੁਣਾਂ ਦਾ ਅਗਰ ਤੂੰ ਸਮੁੰਦਰ ਹੈ ਖਜ਼ਾਨਾ, ਕਿਹੜਾ ਗੁਣ ਤੇਰਾ ਜਪੀਏ, ਫਿਰ ਕਿਹੜਾ ਗੁਣ ਉਚਾਰਨ ਕਰੀਏ? ਜਪਣ ਦਾ ਮਤਲਬ ਉਚਾਰਨ ਕਰਨਾ ਨਹੀਂ ਹੁੰਦਾ, ਜਪਣ ਦਾ ਮਤਲਬ ਹੈ ਖੋਜਣਾ। ਜਿਹੜੀ ਸਾਡੀ ਭਗਤੀ ਹੈ ਨਾ ਨਾਨਕ ਦੀ, ਇਹ ਖੋਜ ਹੈ, ਖੋਜ ਦਾ ਨਾ ਭਗਤੀ ਹੈ, ਖੋਜ ਵਿੱਚੋਂ ਕੋਈ ਚੀਜ਼ ਲੱਭਦੀ ਹੈ ਨਵੀਂ, ਖੋਜ ਚੋਂ ਨਿੱਤ ਨਵੀਂ ਚੀਜ਼ ਲੱਭਦੀ ਹੈ। ਸਾਹਿਬ ਮੇਰਾ ਨੀਤ ਨਵਾਂ ਤਾਂ ਹੀ ਕਿਹਾ, ਖੋਜੀਆਂ ਨੂੰ ਨਿੱਤ ਨਵੀਂ ਚੀਜ਼ ਲੱਭਦੀ ਹੈ ਕੋਈ? ਜਿਹੜੇ ਨਹੀਂ ਖੋਜੀ ਉਹ ਪੁਰਾਣਾ ਹੀ, ਵਾਹਿਗੁਰੂ ਵਾਹਿਗੁਰੂ ਜੋ ਕੀ ਲੱਭਦਾ ਉਹਨਾਂ ਨੂੰ ਮੈਨੂੰ ਦੱਸੋ ਕੀ ਨਿੱਤ ਨਵੀਂ ਚੀਜ਼ ਹੈ? ਕੁਛ ਨਹੀਂ ਨਿੱਤ ਨਵਾਂ। ਰਾਮ ਰਾਮ ਕਰਨ ਦੀ ਕੀ ਨਿੱਤ ਨਵਾਂ? ਕੁਛ ਨਹੀਂ ਨਿੱਤ ਨਵਾਂ। ਉਹ ਕਹਿੰਦੇ ਨੇ ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ, ਸਦਾ ਸਦਾ ਦਾਤਾਰ ਹੈ, ਹਮੇਸ਼ਾ ਦਾਤਾ ਦੇਣ ਵਾਲਾ। ਖੋਜ ਦੇ ਵਿੱਚ ਨਿੱਤ ਨਵਾਂ ਗਿਆਨ ਲੱਭਦਾ ਹੈ, ਇਸ ਕਰਕੇ ਗਿਆਨ ਨੂੰ ਨਾਮ ਕਹਿੰਦੇ। ਖੋਜ ਵਿੱਚੋਂ ਨਿੱਤ ਨਵਾਂ ਕੀ ਲੱਭਦਾ? ਗਿਆਨ, ਗਿਆਨ ਨਾਮ ਹੈ, ਗੁਰ ਗਿਆਨ ਪਦਾਰਥ ਨਾਮ ਹੈ ਤਾਂ ਕਿਹਾ। ਖੋਜ ਕਰਨਾ ਭਗਤੀ ਹੈ ਗੁਰਬਾਣੀ ਦੇ ਵਿੱਚ, ਖੋਜ ਕਿਹਦੀ ਕਰਨੀ ਹੈ ਸਵਾਲ ਹੋਣੇ ਹੈ। ਸਾਇੰਸਦਾਨ ਵੀ ਖੋਜ ਕਰਦੇ ਨੇ, ਨਿੱਤ ਨਵਾਂ ਗਿਆਨ ਲੱਭਦਾ ਉਹਨਾਂ, ਸਾਇੰਸਦਾਨ ਖੋਜ ਕਰਦੇ ਨੇ ਤਾਂ ਹੀ ਕੁਛ ਲੱਭਦਾ ਨਿੱਤ ਨਵਾਂ। ਖੋਜ ਆਤਮਾ ਦੀ ਕਰਨੀ ਆਪਣੀ, ਕਹੋ ਨਾਨਕ ਮੈਂ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਖੋਜ ਆਤਮਾ ਦੀ ਕਰਨੀ ਵੀ ਆਤਮਾ ਕੀ ਹੈ, ਸਾਨੂੰ ਆਪਣੇ ਬਾਰੇ ਨਹੀਂ ਪਤਾ, ਮੈਂ ਕੀ ਹਾਂ, ਸਰੀਰ ਸਮਝਦੇ ਆਪਣੇ ਆਪ, ਜੋ ਦੇਖ ਰਿਹਾ ਸ਼ੀਸ਼ੇ ਦੇਖ ਰਿਹਾ, ਮੈਂ ਆਪਣਾ ਮੂੰਹ ਦੇਖਦਾ। ਜਦ ਤੂੰ ਨਿਕਲ ਕੇ ਸਰੀਰ ਤੋਂ ਜਾਏਗਾ ਮੂੰਹ ਲੈ ਜੀ ਫਿਰ ਨਾਲ, ਇਹ ਲੈ ਜਾਂਗਾ ਨਾਲ, ਜੇ ਤੇਰਾ ਫਿਰ ਲੈ ਜਾਂਦਾ, ਜਿਹੜਾ ਸਰੀਰ ਛੱਡ ਕੇ ਲੈ ਜਾਂਦਾ ਮੂੰਹ, ਫਿਰ ਨੱਕ ਲੈ ਜਾਂਦਾ ਨਾਲ, ਅੱਖਾਂ ਲੈ ਜਾਂਦਾ ਨਾਲ, ਉਹਦੀਆਂ ਨਹੀਂ ਅੱਖਾਂ, ਭੁਲੇਖ ਹੈ, ਆਹੀ ਭਰਮ। ਉਹਦੇ ਕੋਲ ਦੇਖਣ ਸ਼ਕਤੀ ਸੀ ਇਹਨਾਂ ਅੱਖਾਂ ਦੀ, ਉਹਦੇ ਕੋਲ ਸੁਣਨ ਸ਼ਕਤੀ ਸੀ ਨੱਕ ਦੀ, ਸ਼ਕਤੀ ਹੈ ਉਹਦੇ ਕੋਲ, ਸ਼ਕਤੀਆਂ ਹੀ ਨੇ, ਅੱਖਾਂ ਉਹਦੀਆਂ ਨਹੀਂ ਹਨ। ਅੱਖਾਂ ਬਾਝੋਂ ਵੇਖਣਾ ਉਹ ਬਿਨਾਂ ਅੱਖਾਂ ਦੇ ਵੀ ਦੇਖ ਸਕਦਾ, ਬਿਨ ਕੰਨੀ ਸੁਣਨਾ ਕੰਨਾਂ ਦੇ ਬਿਨਾਂ ਵੀ ਸੁਣ ਸਕਦਾ, ਉਹਦੇ ਕੋਲ ਸਰਪਣ ਸ਼ਕਤੀ ਹੈ, ਸਰਪਣ ਕਹਿ ਦਿੰਦੇ ਹਨ, ਇਹ ਕੰਨ ਨੇ ਉਹ ਸਰਪਣ ਨੇ, ਉਹਦੇ ਤਾਂ ਸਰਪਣ ਨੇ, ਸਰਵਣੀ ਸੁਣੀਏ ਗੁਰ ਨਾਉ, ਕੰਨਾਂ ਤੋਂ ਬਾਅਦ ਸੁਣੀਏ, ਕੰਨਾਂ ਤੋਂ ਬਿਨਾਂ ਸੁਣੀਏ ਤੁਰਕੀ ਬਾਣੀ, ਕੰਨਾਂ ਨਾਲ ਸੁਣਦੇ ਸੁਣਦੇ ਕੰਨਾਂ ਤੋਂ ਬਿਨਾਂ ਸੁਣਨ ਤੱਕ ਪਹੁੰਚਣਾ, ਇਹ ਗੁਰਬਾਣੀ ਕੰਨਾਂ ਨਾਲੇ ਸੁਣੂਗੀ, ਇੱਥੋਂ ਸ਼ੁਰੂ ਕਰਕੇ ਕੰਨਾਂ ਤੋਂ ਬਿਨਾਂ ਤੱਕ, ਜਦੋਂ ਇਹਦੀ ਲੋੜ ਨਹੀਂ ਸਾਨੂੰ ਰਹਿਣੀ, ਜੋ ਗੁਰਬਾਣੀ ਸੁਣਨੀ ਸੁਣ ਲਈ, ਜੋ ਸਮਝਣਾ ਸੀ ਸਮਝ ਲਿਆ, ਉਦੋਂ ਬਾਅਦ ਉਹ ਬਾਣੀ ਬਿਨਾਂ ਕੰਨਾਂ ਤੋਂ ਸੁਣਨੀ ਹੈ। ਇਹਦੇ ਨਾਲ ਟਿਕਾਓ ਆਉਣਾ, ਸਿਰਫ ਇਹਦੇ ਨਾਲ ਤਾਂ ਸਿਰਫ ਟਿਕਾਓ ਆਉਣਾ, ਆਪਾਂ ਚੀਨਣਾ ਇਹਦੇ ਨਾਲ, ਆਪਾਂ ਚੀਨਿਆ ਗਿਆ ਟਿਕਾਓ ਆ ਗਏ। ਜਿਉਂ ਜਿਉਂ ਆਪੇ ਦੀ ਸਮਝ ਆਊਗੀ ਗੁਰਬਾਣੀ ਤੋਂ, ਉਵੇਂ ਉਵੇਂ ਟਿਕਾਓ ਆਈ ਜਾਊਗੀ। ਜਦਕਿ ਅਮਰ ਕਾਜ ਤੇਰੇ ਕਿਤੇ ਨਾ ਕਾਮ। ਹੁਣ ਆਮ ਆਦਮੀ ਇਹਨੂੰ ਕਹੂਗਾ ਗਲਤ ਹੈ ਗੁਰਬਾਣੀ, ਕਿਉਂਕਿ ਜਿਹੜੇ ਕੰਮ ਕਰਦੇ ਉਹ ਕਿਹਦੇ ਕੰਮ ਆਉਂਦੇ? ਸਾਡੇ ਹੀ ਆਉਂਦੇ। ਜੇ ਕੋਈ ਕਮਾਈ ਕਰਦਾ ਹੈ ਕਿਸੇ ਦੇ ਕੰਮ ਹੁੰਦੀ, ਉਹਦੇ ਹੀ ਆਉਂਦੀ ਹੈ। ਗੁਰਬਾਣੀ ਕਹਿੰਦੀ ਅਮਰ ਕਾਜ ਤੇਰੇ ਕਿਤੇ ਨਾ ਕਾਮ। ਮੇਰੇ ਸਾਧ ਸੰਗਤ ਭੱਜ ਕੇ ਬੋਲਣਾ, ਸਾਧ ਸੰਗਤ ਦਾ ਮਿਲਾਪ ਔਰ ਕੇਵਲ ਨਾਮ ਨਾਲ ਜੁੜਨਾ, ਇਹੀ ਤੇਰੇ ਕੰਮ ਹੈ, ਬਾਕੀ ਨਹੀਂ ਹੈ। ਉਹ ਕਹਿੰਦਾ ਹੁਣ ਮੈਂ ਜੇ ਕੰਮ ਕੀਤਾ ਤਾਂ ਮਕਾਨ ਬਣਾ ਲਿਆ, ਮੇਰੇ ਹੀ ਕੰਮ ਆਉਂਦਾ, ਕੀ ਲਿਆਉਂਦਾ? ਉਹ ਕੰਮ ਆਉਂਦਾ ਸਰੀਰ ਦੇ, ਤੇਰੇ ਨਹੀਂ ਆਉਂਦਾ। ਤੇਰੇ ਖਾਤਾ ਤਾਂ ਮਕਾਨ ਦੇ ਕੇ ਭੇਜੇ ਤੈਨੂੰ ਤਾਂ ਸਰੀਰ ਉਹਨੇ ਪਹਿਲਾਂ ਹੀ, ਤੈਨੂੰ ਤਾਂ ਸਰੀਰ ਪਹਿਲਾਂ ਹੀ ਦੇ ਕੇ ਭੇਜੇ ਮਕਾਨ। ਇਹ ਜਾਨਵਰ ਕਿਉਂ ਨਹੀਂ ਬਣਾਉਂਦੇ ਮਕਾਨ? ਉਹਨੂੰ ਪਤਾ ਹੈ, ਸਮਝ ਆ ਵੀ ਸਾਡੇ ਕੋਲ ਹੈਗਾ ਮਕਾਨ। ਆਦਮੀ ਉਹ ਤਾਂ ਅਕਲ ਵਾਲਾ ਬਣਾਉਂਦਾ ਮਕਾਨ, ਹੋਰ ਜੇ ਇੰਨੀਆਂ ਜੂਨਾਂ ਨੇ ਉਹ ਵੱਧ ਨਹੀਂ ਬਣਾਉਂਦੀਆਂ, ਉਹਨਾਂ ਨੂੰ ਸਮਝ ਆ। ਇਹਦੀ ਥੋੜ੍ਹੀ ਜਿਹੀ ਅਕਲ ਜ਼ਿਆਦਾ ਖਰਾਬ ਕਰ ਗਈ ਇਹਨੂੰ, ਅਕਲ ਵੀ ਖਰਾਬ ਕਰ ਜਾਂਦੀ ਹੈ ਨਾ। ਇਹਨੇ ਘਰ ਬਣਾ ਲਿਆ ਨਾ, ਘਰ ਦਾ ਸਰੀਰ ਹੈ ਸੀ, ਇਹਦਾ ਸਰੀਰ ਤੋਂ ਨਿਕਲ ਕੇ ਜਾਊ ਨਾ, ਸਰੀਰ ਘਰ ਸੀ ਇਹਦਾ, ਦੇ ਕੇ ਭੇਜਿਆ ਉਹਨੂੰ ਘਰ ਦਾ।
ਜੇ ਘਰ ਨਾ ਬਣਾਉਂਦੀ ਤਾਂ ਜੰਗਲੀ ਜੰਗਲਾਂ 'ਚ ਰਹਿੰਦੇ
ਨਹੀਂ, ਰਹਿਣ ਜੰਗਲਾਂ 'ਚ ਕਿਤੇ ਨਾ ਰਹਿਣ। ਜੰਗਲ ਤਾਂ ਸਮਝੇ ਆ, ਫਿਰ ਘਰ ਛੱਡ ਕੇ ਕਿੱਥੇ ਜੰਗਲ ਕਰੂੰਗੇ? ਭਗਤੀ ਕਰਨ ਫਿਰ ਜੰਗਲ ਜਾਂਦੇ।
ਜਦੋਂ ਜੇ ਨਾਮ ਮਕਾਨ ਬਣਾ ਕੇ ਰਹੇ ਫਿਰ ਉਹ ਕਰੇ ਕੀ? ਮਤਲਬ
ਕਰੇ ਨੀ ਕੀ, ਭੁਲੇਖਾ ਪਿਆ ਮਕਾਨ ਘਰ ਦਾ, ਭੁਲੇਖਾ ਤਾਂ ਪਿਆ। ਅਮਰ ਕਾਜ ਤੇਰੇ ਕਿਤੇ ਨਾ ਕਾਮ, ਘਰ ਨਾਲ ਨੀ ਜਾਣਾ ਤੇਰੇ, ਜਾਂ ਕਹਿ ਨਿਕਲ ਕੇ ਜਾਣਾ ਮਕਾਨ ਨਾਲ ਲੈ ਜਾਏਗਾ, ਤੇਰੇ ਕਿਸ ਕੰਮ ਆਇਆ ਮਕਾਨ ਬਣਾਇਆ?
ਬਣਾਉਣ ਦੀ ਲੋੜ ਤਾਂ ਸੀਗੀ,
ਲੋੜ ਦੀ ਗੱਲ ਨਹੀਂ ਹੈ, ਗੱਲ ਹੈ ਤੇਰੇ ਕੀ ਕੰਮ, ਤੂੰ ਆਪਣੇ ਵਾਸਤੇ ਕੀ ਕੀਤਾ?
ਸਰੀਰ ਦੇ ਕੰਮ,
ਸਰੀਰ ਦੇ ਕੰਮ ਤਾਂ ਆਇਆ, ਆਰਾਮ ਆਇਆ, ਰਾਤ ਨੂੰ ਠੰਡ ਦੇ ਬਚਾਓ ਹੋਇਆ, ਧੁੱਪ ਦੇ ਬਚਾਓ ਹੋਇਆ, ਖਾਣ ਪੀਣ ਦਾ ਸਮਾਨ ਰੱਖ ਕੇ ਜਿੰਦਾ ਕੁੰਡਾ ਲਾ ਤਾ, ਮਿਲਣ ਵਾਲੇ ਆਏ ਤਾਂ ਉਹ ਬਿਠਾਲ ਤੇ, ਇਹ ਤਾਂ ਠੀਕ ਹੈ। ਪਰ ਆਤਮਾ ਦੇ ਕੀ ਕੰਮ ਆਇਆ? ਆਤਮਾ ਨੇ ਆਪਣਾ ਜੋ ਕਰਨਾ ਹੈ ਉਹ ਛੱਡ ਕੇ ਮਕਾਨ ਬਣਾਇਆ, ਨੁਕਸਾਨ ਕਰ ਲਿਆ। ਉਹ ਆਪਣਾ ਨੁਕਸਾਨ ਕਰੇ ਤੋਂ ਬਿਨਾਂ ਜੇ ਬਣਾਉਂਦਾ ਫਿਰ ਠੀਕ, ਦੋਵੇਂ ਕੰਮ ਇਕੱਠੇ ਕਰਦਾ। ਅਸਲ ਕੰਮ ਵਿਸਾਰ ਕੇ ਨਕਲ ਕੰਮ ਕੀਤਾ, ਪੜ੍ਹਨ ਭੇਜਿਆ ਬੱਚਾ, ਪੜ੍ਹਦਾ ਵੀ ਹੈ ਖੇਡਦਾ ਵੀ ਹੈ। ਜੇ ਸਿਰਫ ਖੇਡੇ ਪੜ੍ਹਨਾ ਛੱਡ ਦੇਵੇ ਫਿਰ ਕੀ ਫਾਇਦਾ ਹੋਇਆ? ਖੇਡਾਂ ਸਕੂਲ 'ਚ ਹੈ ਪਰ ਖੇਡਣ ਵਾਸਤੇ ਨਹੀਂ ਭੇਜਿਆ, ਉਹਨੂੰ ਪੜ੍ਹਨ ਵਾਸਤੇ ਭੇਜਿਆ। ਖੇਡਣਾ ਵੀ ਜ਼ਰੂਰੀ ਹੈ, ਇੱਥੇ ਆ ਜ਼ਰੂਰੀ ਹੈ, ਇਹ ਖੇਡ ਵੀ ਖੇਡਣੀ ਜ਼ਰੂਰੀ ਹੈ, ਖੇਡ ਹੈ ਜਗਤ ਤਮਾਸ਼ਾ ਤਾਂ ਖੇਡ ਹੈ। ਜੇ ਤਾਂ ਖੇਡ ਨੂੰ ਖੇਡ ਮੰਨ ਕੇ ਖੇਡਦਾ ਫਿਰ ਤਾਂ ਪੜ੍ਹ ਲੂਗਾ, ਜੇ ਉਹ ਮੈਡਲ ਲੈਣ ਨੂੰ ਪੜ੍ਹਦਾ ਫਿਰ ਪੜ੍ਹਦਾ ਨਹੀਂ ਹੈ। ਜੇ ਉਹਨੇ ਵਰਲਡ ਦਾ ਮੈਡਲ ਲੈਣਾ ਗੋਲਡ ਮੈਡਲ ਫਿਰ ਨਹੀਂ ਪੜ੍ਹਦਾ, ਪੜ੍ਹੂਗਾ ਉਹਨੂੰ ਫਿਰ ਤਾਂ ਖੇਡ ਵਾਲੇ ਜਾਊਗਾ। ਸਾਡਾ ਕੰਪੀਟੀਸ਼ਨ ਮੈਡਲ ਵਾਲਾ ਹੋ ਗਿਆ ਖੇਡ ਦਾ, ਅਸਲ ਕੰਮ ਛੱਡਤਾ,
ਪਤਾ ਨਹੀਂ ਸੀ, ਪਤਾ ਨਹੀਂ ਸੀ।
ਆ ਜਿਹੜੀ ਰੇਸ ਹੈ ਮਾਇਆ ਦੀ, ਮਾਇਆ 'ਚ ਕੌਣ ਮੂਹਰੇ ਜਾਊਗਾ? ਜਦੋਂ ਇਹ ਰੇਸ 'ਚ ਆ ਗਈ ਖੇਡ, ਫਿਰ ਖੇਡ ਖੇਡ ਨਹੀਂ ਰਹੀ, ਫਿਰ ਗਲ ਦੀ ਫਾਸੀ ਬਣ ਗਈ, ਉਹ ਖੇਡ ਦਾ ਗਲੇ ਦੀ ਫਾਸੀ ਬਣ ਗਈ। ਜਿਹੜੇ ਲੋਕ ਰੇਸਾਂ ਲਾਉਂਦੇ ਨੇ ਉਹਨਾਂ ਦੀ ਅੰਦਰ ਮਸ਼ੀਨਰੀ ਖਰਾਬ ਹੋ ਜਾਂਦੀ ਬੁਢਾਪੇ ਦਾ, ਜ਼ਿਆਦਾ ਭੱਜਦੇ ਨੇ, ਜ਼ਿਆਦਾ ਸਰੀਰ 'ਤੇ ਕੰਮ ਲੈਂਦੇ ਨੇ, ਨਸ਼ੇ ਖਾ ਕੇ ਕੰਮ ਲੈਂਦੇ ਨੇ, ਖਰਾਬ ਤਾਂ ਹੋਣਾ ਹੀ ਆ। ਉਦੋਂ ਤਾਂ ਨਸ਼ਾ ਇਹ ਹੁੰਦਾ ਮੈਂ ਫਸਟ ਜਾਣਾ, ਮੈਂ ਪਹਿਲਾ ਨੰਬਰ ਲੈਣਾ, ਮੈਂ ਓਲਡ ਮੈਡਲ ਲੈਣਾ, ਬਾਅਦ ਵਿੱਚ ਸਰੀਰ ਖਰਾਬ ਹੋ ਜਾਂਦਾ। ਇਹ ਜਿਹੜਾ ਕੰਮ ਹੈ ਅਸੀਂ ਐਕਸਟ੍ਰੀਮ ਤੱਕ ਚਲੇ ਗਏ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਇੱਕ ਲਿਮਿਟ ਤੱਕ ਹੈ ਖੇਡ। ਜੇ ਲਿਮਿਟ ਦੇ ਵਿੱਚ ਰਹੇ ਸਿਰਫ ਸਿਹਤ ਦੀ ਡਿਵੈਲਪਮੈਂਟ ਵਾਸਤੇ ਜੇ ਖੇਡਦਾ ਫਿਰ ਠੀਕ ਹੈ, ਜੇ ਸਿਹਤ ਨੂੰ ਨੁਕਸਾਨ ਕਰਨ ਵਾਸਤੇ ਖੇਡਦਾ ਫਿਰ ਉਹ ਖੇਡ ਵੀ ਬੇਕਾਰ ਹੈ। ਖੇਡ ਕਰਦੀ ਤਾਂ ਗਲੇ ਦਾ ਜਜਾੜ ਹੋ ਗਈ। ਸੰਸਾਰ ਦੇ ਬਿਨਾ ਨਹੀਂ ਸੀ ਸਰਦਾ, ਇਹ ਠੀਕ ਹੈ, ਤਾਂ ਹੀ ਸੰਸਾਰ ਚ ਆਇਆ। ਸੰਸਾਰ ਚ ਕੁਝ ਖੱਟਣ ਵਾਸਤੇ ਆਇਆ, ਸਕੂਲ ਚ ਕੁਝ ਖੱਟਣ ਵਾਸਤੇ ਪੜ੍ਹਨ ਵਾਸਤੇ ਗਿਆ ਸੀ, ਉਹ ਤਾਂ ਖੱਟਿਆ ਨਾ। ਜੇ ਜੋ ਚੀਜ਼ ਸਕੂਲ ਚ ਦਾਖਲ ਹੋਇਆ ਸੀ ਬਚਪਨ ਚ, ਉਹ ਮਿਸ਼ਨ ਤਾਂ ਛੱਡ ਦਿੱਤਾ। ਫਿਰ ਸਵਾਲ ਉਹ ਮਿਸ਼ਨ ਤੇ ਰਿਹਾ ਕਾਇਮ ਜਾਂ ਉਹ ਮਿਸ਼ਨ ਤੇ ਕਾਇਮ ਨਾ ਰਿਹਾ। ਅਵਰ ਕਾਜ ਤੇਰੇ ਕਿਤੇ ਨਾ ਕੰਮ ਦਾ ਮਤਲਬ ਇਹ, ਜੇ ਤੂੰ ਅਸਲ ਕੰਮ ਛੱਡ ਕੇ, ਨਾਮ ਛੱਡ ਕੇ ਹੋਰ ਕੁਛ ਕਮਾਈ ਕਰੇਗਾ, ਸੰਸਾਰੀ ਧਨ ਦੀ ਕਮਾਈ ਕਰੇਗਾ ਨਾਮ ਧਨ ਤੋਂ ਬਿਨਾਂ, ਉਹ ਤੇਰੇ ਕੰਮ ਨਹੀਂ ਆਉਣਾ, ਤੇਰੇ ਪੁੱਤ ਪੋਤਿਆਂ ਦੇ ਕੰਮ ਆਉਣਾ। ਬਾਅਦ
ਅਸਲ ਕੰਮ ਦਾ ਪਤਾ ਨਹੀਂ ਸੀਗਾ ਜੀ।
ਉਹ ਇਹ ਨਹੀਂ ਹੈ, ਦੱਸਣ ਤਾਂ ਹੀ ਦੱਸਿਆ ਜੇ ਪਤਾ ਨਹੀਂ ਸੀ, ਇਹ ਦੱਸਿਆ ਹੀ ਹੈ। ਜੇ ਪਤਾ ਨਹੀਂ ਸੀ ਤਾਂ ਹੀ ਦੱਸਿਆ, ਗੁਰਬਾਣੀ ਨੇ ਦੱਸਿਆ ਹੀ ਹੈ, ਜਗਾਇਆ ਹੀ ਹੈ। ਜੋ ਪਿੱਛੇ ਪਿੱਛੇ ਹੋ ਗਿਆ ਠੀਕ ਹੈ, ਦੱਸਿਆ ਹੀ ਹੈ ਵੀ ਆਹ ਕਰ ਰਿਹਾ ਤੂੰ, ਇਹ ਗਲਤ ਹੈ, ਆਹ ਨਾਲ ਕਰ। ਹੁਣ ਅਵਰ ਕਾਜ ਕਰਦਾ ਤੇਰੇ ਕਿਤੇ ਨਾ ਕੰਮ। ਹੁਣ ਇਹ ਆਮ ਆਦਮੀ ਕਹੂਗਾ ਵੀ ਮੇਰੇ ਕਿਉਂ ਨਹੀਂ ਕੰਮ, ਵੀ ਮੇਰੇ ਹੀ ਕੰਮ ਹੈ, ਸਾਡੀ ਬੋਲੀ ਅਨੁਸਾਰ ਤਾਂ ਮੇਰੇ ਹੀ ਕੰਮ ਹੈ, ਸੰਸਾਰ ਦੀ ਬੋਲੀ ਅਨੁਸਾਰ ਇਹ ਗੱਲ ਗਲਤ ਹੈ ਅਵਰ ਕਾਜ ਤੇ। ਪਰ ਜਦ ਅਸੀਂ ਦੇਖਦੇ ਹਾਂ ਇਹਨੂੰ ਵਿਚਾਰ ਕਰਕੇ ਫਿਰ ਗੱਲ ਠੀਕ ਬਣ ਜਾਂਦੀ ਹੈ। ਇਸ ਕਰਕੇ ਗੁਰਬਾਣੀ 'ਚ ਬਹੁਤ ਕੁਛ ਸੰਸਾਰ ਨੂੰ ਠੀਕ ਨਹੀਂ ਲੱਗਦਾ, ਵਿਦਵਾਨਾਂ ਨੂੰ ਠੀਕ ਨਹੀਂ ਲੱਗਦਾ। ਉਹ ਕਹਿੰਦਾ ਜੀ ਇਹ ਤਾਂ ਉਲਟ ਪੜ੍ਹਾਈ ਪੜ੍ਹਾਉਂਦੇ ਨੇ, ਉਹਨਾਂ ਨੂੰ ਸਾਰੀ ਬਾਣੀ ਉਲਟ ਲੱਗਦੀ ਹੈ, ਉਹ ਆਪ ਉਲਟ। ਇਸ ਕਰਕੇ ਖੋਜ ਹੈ, ਸੰਸਾਰ ਖੋਜ ਕਰਦਾ, ਮੈਟਰ ਦੀ ਕਰਦਾ, ਉਹ 'ਚ ਤਰੱਕੀ ਕਰ ਰਿਹਾ। ਜਿਹਨਾਂ ਨੇ ਆਤਮਾ ਦੀ ਖੋਜ ਕੀਤੀ ਉਹ ਆਤਮਾ 'ਚ ਤਰੱਕੀ ਕਰਕੇ, ਆਤਮ ਗਿਆਨ ਉੱਚਾ ਹੋ ਗਿਆ ਉਹਨਾਂ ਦਾ, ਆਤਮਕ ਲੈਵਲ ਉੱਚਾ ਹੋ ਗਿਆ। ਜਿਹਨਾਂ ਨੇ ਸੰਸਾਰ ਦੀ ਮੈਟਰ ਦੀ ਖੋਜ ਕੀਤੀ ਉਹਨਾਂ ਨੇ ਆਪਣਾ ਇੱਧਰ ਤਰੱਕੀ ਕਰ ਲਈ, ਐਟਮ ਬੰਬ ਬਣਾ ਲਏ, ਟੈਂਕ ਬਣਾ ਲਏ, ਤੋਪਾਂ ਬਣਾ ਲਈਆਂ, ਹਵਾਈ ਜਹਾਜ਼ ਬਣਾ ਲਏ, ਰਾਕਟ ਬਣਾ ਲਏ, ਇੱਧਰ ਵੀ ਤਰੱਕੀ ਕਰ ਲਈ। ਪਰ ਇਹ ਤਰੱਕੀ ਜਿਹੜੀ ਸੰਸਾਰ ਦੀ ਹੈ ਇਹ ਵਿਨਾਸ਼ ਕਰਨ ਵਾਲੀ। ਜਿਉਂ ਜਿਉਂ ਤਰੱਕੀ ਕਰਦਾ ਹੈ ਤਿਉਂ ਤਿਉਂ ਚਿੰਤਾ ਪੈਦਾ ਹੋ ਰਹੀ ਹੈ ਸੰਸਾਰ ਨੂੰ, ਆਪਣੀਆਂ ਉਪਲਬਧੀਆਂ ਜੋ ਹੀ ਚਿੰਤਾ ਪੈਦਾ ਹੋ ਰਹੀ ਹੈ। ਜੇ ਹਥਿਆਰ ਗੈਰ ਜ਼ਿੰਮੇਵਾਰ ਆਦਮੀਆਂ ਦੇ ਹੱਥ ਲੱਗ ਕੇ ਫਿਰ ਕੀ ਹੋਊਗਾ, ਜ਼ਿੰਮੇਵਾਰ ਤੁਹਾਡੇ ਚ ਕੌਣ ਹੈ? ਜਿਹੜੇ ਦੂਏ ਨੂੰ ਗੈਰ ਜ਼ਿੰਮੇਵਾਰ ਕਹਿੰਦੇ ਨੇ ਖੁਦ ਗੈਰ ਜ਼ਿੰਮੇਵਾਰ ਨੇ, ਤਿਆਰ ਕਿਉਂ ਕਰਵਾਇਆ ਤੁਸੀਂ? ਗੈਰ ਜ਼ਿੰਮੇਵਾਰ ਤਾਂ ਤੁਸੀਂ ਹੋ ਜਿਨ੍ਹਾਂ ਨੇ ਇਹੋ ਜਿਹੀਆਂ ਚੀਜ਼ਾਂ ਤਿਆਰ ਕਰਵਾਈਆਂ। ਪਹਿਲਾਂ ਇਹ ਨਹੀਂ ਸੋਚਿਆ ਵਿਚਾਰਿਆ ਵੀ ਇਹ ਗਲਤ ਪਾਸਾ, ਤੈਨੂੰ ਜਾਣਾ ਨਹੀਂ। ਗੈਰ ਜ਼ਿੰਮੇਵਾਰ ਤਾਂ ਤੁਸੀਂ ਹੋ ਜੋ ਤਿਆਰ ਕਰਕੇ ਰੱਖ ਲੈ। ਕੋਈ ਵੀ ਆਦਮੀ ਕਿਸੇ ਟਾਈਮ ਗੈਰ ਜ਼ਿੰਮੇਵਾਰ ਗੁੱਸਾ ਆਇਆ ਆਦਮੀ ਗੈਰ ਜ਼ਿੰਮੇਵਾਰ ਹੋ ਜਾਂਦਾ, ਔਰ ਗੁੱਸਾ ਕਿਧਰ ਵੀ ਆ ਜਾਂਦਾ। ਆਦਮੀ ਗੁੱਸਾ ਆਇਆ ਜਾਂਦਾ ਗੈਰ ਜ਼ਿੰਮੇਵਾਰ ਹੋ ਜਾਂਦਾ। ਕੌਣ ਗੈਰ ਜ਼ਿੰਮੇਵਾਰ ਹੈ ਕੌਣ ਨਹੀਂ ਹੈ ਤਾਂ ਫੈਸਲਾ ਕੌਣ ਕਰੂਗਾ? ਕ੍ਰੋਧ ਹੈ ਕਿਸੇ ਨੂੰ ਵੀ ਆ ਗਿਆ ਗੈਰ ਜ਼ਿੰਮੇਵਾਰ ਹੋ ਗਿਆ। ਜਦ ਗੈਰ ਜ਼ਿੰਮੇਵਾਰ ਕਿਹਨੇ ਕਦ ਹੋ ਜਾਣਾ, ਇਹਦੀ ਗਰੰਟੀ ਕਿਹਦੇ ਕੋਲ ਹੈ? ਕਿਸੇ ਕੋਲ ਗਰੰਟੀ ਨਹੀਂ ਇਸ ਗੱਲ ਦੀ। ਵਾਜਪਾਈ ਨੂੰ ਸਭ ਤੋਂ ਕਹਿੰਦੇ ਸੀਗੇ ਵੀ ਨਰਮ ਫੌਜਾਂ ਲਾਤੀਆਂ ਚੱਕ ਕੇ, ਉੱਥੇ ਲਾਤੀਆਂ ਚੱਕ ਕੇ ਅੱਜ ਇੱਕ ਸਕਿੰਟ 'ਚ ਲੜਾਈ ਛਿੜ ਸਕਦੀ ਸੀ। ਉਹਦਾ ਅਮਰੀਕਾ ਵਾਲਿਆਂ ਨੇ ਸਮਝਾਇਆ ਵੀ ਇਹ ਰਸਤਾ ਗਲਤ ਹੈ, ਅੱਜ ਫੌਜਾਂ ਨਹੀਂ ਲਾਈਆਂ, ਅੱਜ ਅਸੀਂ ਸਮਾਂ ਕਾਮਯਾਬ। ਅੱਜ ਬਗੈਰ ਫੌਜਾਂ ਦੇ ਖਰਚ ਕਰੇ ਦੇ ਅੱਜ ਪ੍ਰੈਸ਼ਰ ਦੇ ਵਿੱਚ ਪਾਕਿਸਤਾਨ ਉਹਦਾ ਰਿਜ਼ਲਟ ਕੀ ਹੋਇਆ ਫਾਇਦਾ ਕੀ ਹੋਇਆ ਗੁੱਸਾ ਆ ਗਿਆ ਨਾ ਵਾਜਪਾਈ ਨੂੰ ਵੀ ਗੁੱਸਾ ਆ ਗਿਆ ਗੁੱਸਾ ਆਉਣਾ ਸੁਭਾਵਿਕ ਗੱਲ ਹੈ ਗੁੱਸਾ ਕਿਸੇ ਨੂੰ ਵੀ ਆ ਸਕਦਾ ਉਹਨਾਂ ਨੇ ਵੀ ਪਾਰਲੀਮੈਂਟ ਤੇ ਅਟੈਕ ਕੀਤਾ ਤੇ ਗੁੱਸਾ ਆਉਂਦਾ ਨਾ ਦਸਮ ਪਾਤਸ਼ਾਹ ਕਹਿੰਦੇ ਜਵੈ ਰੋਜ਼ ਜਾਗ ਜਵੈ ਬਾਣ ਲੱਗ ਸਵੇਰ ਰੋਜ਼ ਜਾਗੇ ਰੋਜ਼ ਜਾਗ ਆਉਂਦਾ ਜਾਂ ਬਾਣ ਲੱਗਦਾ ਰੋਜ਼ ਜਾਗਣਾ ਕੁਦਰਤੀ ਗੱਲ ਹੈ ਅਵਤਾਰਾਂ ਨੂੰ ਵੀ ਜਾਗਦਾ ਇਹ ਤਾਂ ਕੁਦਰਤੀ ਗੱਲ ਹੈ ਗੁੱਸਾ ਆਉਣਾ ਰਾਮ ਚੰਦਰ ਨੂੰ ਗੁੱਸਾ ਆਇਆ ਲੰਕਾ ਫੂਕਤੀ ਜਾ ਕੇ ਅਵਤਾਰ ਸੀ ਕ੍ਰਿਸ਼ਨ ਨੂੰ ਗੁੱਸਾ ਆਇਆ ਅਰਜਨ ਕਹਿੰਦਾ ਮੈਂ ਜੰਗ ਨਹੀਂ ਕਰਨਾ ਉਹ ਕਹਿੰਦਾ ਕਰਨਾ ਬਹੁਤ ਜੰਗ ਕਰਾਇਆ ਉਹਦੇ ਸਾਰਾ ਕੁਝ ਤਸਤ ਕਰਤਾ ਅਵਤਾਰ ਸੀ ਜੇ ਤਸਤ ਕਰਨਾ ਹੀ ਗੁੱਸੇ ਦੀ ਗੈਰ ਜ਼ਿੰਮੇਵਾਰੀ ਹੈ ਤਾਂ ਫਿਰ ਕ੍ਰਿਸ਼ਨ ਵੀ ਗੈਰ ਜ਼ਿੰਮੇਵਾਰ ਹੈ ਕ੍ਰਿਸ਼ਨ ਕਿਹੜਾ ਜ਼ਿੰਮੇਵਾਰ ਹੈ ਗੈਰ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਇਹਦੇ ਨਾਲ ਨਹੀਂ ਇਹ ਮੂਰਖਾਂ ਦਾ ਕੰਮ ਹੈ ਇਹ ਵਿਦਵਾਨਾਂ ਦਾ ਕੰਮ ਹੈ ਗੈਰ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਦੀ ਗੱਲ ਤਾਂ ਉਹਦੀ ਖੇਡ ਹੈ ਪਰਮੇਸ਼ਰ ਖਬਰਾਂ ਨੇ ਉਹ ਤੇ ਕਿਸੇ ਨੇ ਕੀ ਕਰਾ ਲੈਣਾ ਇਹ ਜ਼ਿੰਮੇਵਾਰਾਂ ਤੋਂ ਹੀ ਕੋਈ ਇਹੋ ਜਿਹਾ ਕੰਮ ਕਰਾ ਲੈਣਾ ਜਿਹੜੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਨੇ ਕਦੇ ਇਹਨਾਂ ਤੋਂ ਹੀ ਉਹ ਕੰਮ ਕਰਾ ਲੈਣਾ ਕਿਉਂ ਇਹ ਲੋਕ ਪਾਣਾ ਨਹੀਂ ਮੰਨਦੇ ਇਹਨਾਂ ਨੂੰ ਇਹ ਪਤਾ ਵੀ ਅਸੀਂ ਕਰਦੇ ਹਾਂ ਸਾਡੇ ਪਿੱਛੇ ਕੋਈ ਸ਼ਕਤੀ ਸਾਥੋਂ ਕਰਾ ਰਹੀ ਹੈ ਇਸ ਗੱਲ ਨੂੰ ਨਹੀਂ ਮੰਨਦੇ ਬਸ ਭਗਤ ਇਸ ਗੱਲ ਨੂੰ ਮੰਨਦੇ ਨੇ ਗੁਰੂ ਇਸ ਗੱਲ ਨੂੰ ਮੰਨਦੇ ਨੇ ਉਹ ਕਹਿੰਦੇ ਇਹਨਾਂ ਜਨਤਾ ਅੱਗੇ ਬਸ ਇਹ ਤਾਂ ਸਭ ਚੱਲੇ ਇਹ ਤਾਂ ਉਹਦੇ ਚਲਾਏ ਚੱਲਦੇ ਨੇ ਇਹਨਾਂ 'ਚ ਕੌਣ ਗੈਰ ਜ਼ਿੰਮੇਵਾਰ ਹੈ ਕੌਣ ਜ਼ਿੰਮੇਵਾਰ ਹੈ ਇਹ ਤਾਂ ਸਾਰੀ ਖੇਡ ਉਹਦੇ ਹੱਥ 'ਚ ਇਸ ਕਰਕੇ ਉਹਦਾ ਕੋਈ ਨਾਂ ਨਹੀਂ ਹੈ ਨਮਸਤੰ ਨਿਰਨਾਮੇ ਜਾਂ ਨਾਂ ਕੋਈ ਨਹੀਂ ਤੇ ਜਪਦੇ ਕੀ ਨੇ ਜਿਹੜੇ ਜਪਦੇ ਨੇ ਕਿਉਂ ਜਪਦੇ ਨੇ ਹੁਣ ਸਵਾਲ ਇਹ ਉਹਨਾਂ 'ਚੋਂ ਕੋਈ ਵੀ ਖੋਜੀ ਨਹੀਂ ਹੈ ਸੁਣ ਲਿਆ ਨਾਮ ਜਪਣਾ ਨਾਮ ਨੂੰ ਉਹ ਜਿਵੇਂ ਸੰਸਾਰੀ ਨਾਂ ਹੈ ਨਾ ਨਾਂ ਜਿਹਨੂੰ ਆਪਾਂ ਕਹਿੰਦੇ ਹਾਂ ਇਹਨੂੰ ਨਾਂ ਸਮਝ ਲਿਆ ਪਰਮਾਤਮਾ ਦੇ ਨਾਂ ਲੋਕਾਂ ਨੇ ਰੱਖੇ ਨੇ ਉਹ ਰਟਣ ਲੱਗ ਗਏ ਉਹਨੂੰ ਉਚਾਰਨ ਲੱਗ ਗਏ ਵੀ ਇਹ ਨਾਂ ਜਪਣਾ ਖੋਜੀ ਨਹੀਂ ਹੈ ਉਹਨਾਂ 'ਚ ਕੋਈ ਵੀ ਖੋਜੀ ਨਹੀਂ ਹੈ ਜਿਹੜੇ ਖੋਜੀ ਨੇ ਉਹਨਾਂ ਨੇ ਕੁਛ ਹੋਰ ਦੱਸਿਆ ਜਿਹੜੇ ਖੋਜੀ ਨਹੀਂ ਉਹ ਕੀ ਨੇ ਉਹ ਬਾਦੀ ਨੇ ਜੇ ਉਹਨਾਂ ਨੂੰ ਸਮਝਾਈਏ ਬਾਦੀ ਕੌਣ ਹੁੰਦਾ ਜੇ ਉਹਨੂੰ ਜਿਹੜਾ ਸਮਝੇ ਤੇ ਨਾ ਸਮਝਾਏ ਤੇ ਨਾ ਸਮਝੇ ਉਹਨੂੰ ਬਾਦੀ ਕਹਿੰਦੇ ਬਾਦੀ ਕੌਣ ਹੁੰਦਾ ਜੇ ਉਹਨੂੰ ਚੰਗੀ ਗੱਲ ਸਮਝਾਈਏ ਨਾ ਮੰਨੇ ਨਾ ਉਹਨੂੰ ਬਾਦੀ ਕਹਿੰਦੇ ਨੇ ਇਸ ਕਰਕੇ ਗੁਰਬਾਣੀ ਕਹਿੰਦੀ ਖੋਜੀ ਉਪਜੈ ਬਾਦੀ ਬਿਨਸੈ ਆਮ ਤੌਰ ਤੇ ਜਿੰਨੇ ਵਿਦਵਾਨ ਨੇ ਬਾਦੀ ਹੁੰਦੇ ਨੇ ਉਹਨਾਂ ਨੇ ਦੂਜੇ ਦੀ ਗੱਲ ਨਹੀਂ ਮੰਨਣੀ ਜੋ ਉਹਨਾਂ ਨੇ ਇੱਕ ਵਾਰ ਫੜ ਲਈ ਨਾ ਨਿਆਣੇ ਉਹ ਚੀਜ਼ ਫਿਰ ਛੱਡਦੇ ਨਹੀਂ ਬੱਚਾ ਵਾਲਾ ਚੀਜ਼ ਫੜਦਾ ਨਹੀਂ ਜਾਂ ਫਿਰ ਛੱਡਦਾ ਨਹੀਂ ਜੇ ਫੜ ਲਵੇ ਫਿਰ ਛੱਡਦਾ ਨਹੀਂ ਉਹ ਜਾਂ ਤਾਂ ਕਿਸੇ ਚੀਜ਼ ਨੂੰ ਮੰਨਦੇ ਨਹੀਂ ਪਰ ਜੇ ਮੰਨ ਲੈਣ ਫਿਰ ਛੱਡਦੇ ਨਹੀਂ ਗਲਤ ਹੋਵੇ ਭਾਵੇਂ ਕਿੰਨੀ ਉਹ ਗਲਤ ਹੋਵੇ ਉਹ ਇੱਕ ਵਾਰ ਉਹਨਾਂ ਨੇ ਫੜ ਲਈ ਫਿਰ ਨਹੀਂ ਛੱਡਦੇ ਕੋਈ ਸਮਝਾ ਲਵੇ ਇਸੇ ਕਰਕੇ ਬ੍ਰਹਮਾ ਹੂਕਾ ਕਹਿਆ ਨਾ ਮਾਨੇ ਕਬੀਰ ਕਹਿੰਦੇ ਕਹਿੰਦਾ ਇਹਦਾ ਜੇ ਬ੍ਰਹਮਾ ਆ ਜਾਵੇ ਪੰਡਿਤ ਨੂੰ ਸਮਝਾਉਣ ਬ੍ਰਹਮਾ ਦਾ ਵੀ ਕਿਹਾ ਨਹੀਂ ਮੰਨਣਾ ਕਿਉਂਕਿ ਬ੍ਰਹਮਾ ਨੂੰ ਮੰਨਦੇ ਰਹੇ ਪੰਡਿਤ ਕਿ ਵੇਦ ਉਹਨੇ ਰਚੇ ਨੇ ਕਹਿੰਦਾ ਹੁਣ ਚਾਹੇ ਬ੍ਰਹਮਾ ਆ ਕੇ ਸਮਝਾ ਲਵੇ ਇਹਨਾਂ ਨੂੰ ਇਹ ਨਹੀਂ ਮੰਨਦੇ ਅੱਜ ਗੁਰੂ ਨਾਨਕ ਆ ਕੇ ਸਮਝਾ ਲਵੇ ਸਿੱਖਾਂ ਨੂੰ ਕਦੇ ਨਹੀਂ ਮੰਨਦੇ ਵੀ ਵੈਗੁਰੂ ਨਾਮ ਨਹੀਂ ਆਉਂਦਾ ਗੁਰੂ ਨਾਨਕ ਬਾਣੀ ਉਹ ਕਹੂ ਆਹੀ ਬਾਣੀ ਦੱਸੂ ਆ ਕੇ ਹੋਰ ਕੀ ਕਹੂ ਗੁਰੂ ਨਾਨਕ ਜੇ ਕਹੂ ਵੀ ਇਹੀ ਕਹੂ ਹੁਣ ਵੀ ਤਾਂ ਇਹੀ ਕਹਿੰਦੀ ਹੈ ਆਹੀ ਗੱਲ ਉਹਨੇ ਆ ਕੇ ਕਹਿਣੀ ਹੈ ਜੇ ਉਹਦਾ ਕਿਹਾ ਮੰਨ ਲੋ ਹੁਣ ਮੰਨ ਲੈਣ ਇਹਦਾ ਨਾਨਕ ਨੂੰ ਕਹਿਣਗੇ ਤੂੰ ਡੁਬਲੀ ਕਹਿਣਾ ਸਬੂਤ ਕੀ ਹੈ ਤੇਰਾ ਤੂੰ ਨਾਨਕ ਪਹਿਲਾਂ ਤੂੰ ਸਬੂਤ ਦੇ ਵੀ ਤੂੰ ਨਾਨਕ ਤੇ ਦੇਈ ਜਾਵੇ ਸਬੂਤ, ਦੱਸ ਕੀ ਦਊ ਸਬੂਤ, ਕੀ ਸਬੂਤ ਦਊ ਨਾਨਕ ਮੈਂ ਨਾਨਕਾ।